ਇਸ ਵਿੱਚ ਅੱਜ ਅਸੀਂ ਚਾਰ ਸਿੱਖ ਹੋਰ ਨੇ, ਇੱਥੋਂ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਦਾ ਜ਼ਿਕਰ ਹੈ। ਇਹ ਦੋ ਸਿੱਖ ਪਹਿਲੇ ਅਜਿੱਤਾ, ਇੱਥੇ ਸ਼ਬਦ ਵੈਸੇ ਭਾਈ ਸਾਹਿਬ ਨੇ ਜਿੱਤਾ ਦਿੱਤਾ ਹੈ, ਜਿੱਤਾ ਰੰਧਾਵਾ ਭਲਾ ਹੈ, ਇਹ ਖਿੱਤੇ ਦਾ ਪੁੱਤਰ ਹੈ। ਇਸ ਦਾ ਨਾਮ ਸਾਖੀਆਂ ਵਿੱਚ ਐੜਾ ਲਾ ਕੇ ਅਜਿੱਤਾ ਦਿੱਤਾ ਹੈ, ਪਰ ਭਾਈ ਸਾਹਿਬ ਨੇ ਸ਼ਬਦ ਵਰਤਿਆ ਜਿੱਤਾ, ਜਿੱਤਾ ਰੰਧਾਵਾ ਭਲਾ ਹੈ। ਇੱਥੇ ਸਿਰਫ ਉਹਨਾਂ ਨੇ ਸ਼ਬਦ ਵਰਤਿਆ ਭਲਾ ਹੈ, ਬਾਕੀ ਨੇ ਸ਼ਬਦ ਵਰਤਿਆ ਕਰਨੀ ਕਮਾਣੀ ਕੀ ਹੈ। ਉਸ ਤੋਂ ਅੱਗੇ ਵੇ ਬੂੜਾ ਬੁੱਢਾ, ਇੱਕ ਮਨ ਧਿਆਵੈ, ਨਾਮ ਦੋ ਨੇ ਅਤੇ ਸਿੱਖ ਇੱਕ ਦੇ ਨਾਮ ਹੈ। ਬੂੜਾ ਜਿਹੜਾ ਸ਼ਬਦ ਹੈ ਇਹ ਮਾਪਿਆਂ ਵੱਲੋਂ ਦਿੱਤਾ ਹੋਇਆ ਨਾਮ ਹੈ, ਅਤੇ ਬੁੱਢਾ ਜਿਹੜਾ ਸ਼ਬਦ ਹੈ ਇਹ ਗੁਰੂ ਨਾਨਕ ਸਾਹਿਬ ਵੱਲੋਂ ਮਿਲਿਆ ਹੋਇਆ ਨਾਮ ਹੈ। ਭਾਈ ਸਾਹਿਬ ਜੀ ਨੇ ਦੋਨਾਂ ਦਾ ਜ਼ਿਕਰ ਕਰ ਦਿੱਤਾ। ਅਸੀਂ ਅੱਗੇ ਸ਼ਬਦ ਵਰਤਾਂਗੇ ਬਾਬਾ ਜੀ, ਕਿਉਂਕਿ ਹੁਣ ਜੋ ਲਿਖਿਆ ਉਹਦੇ ਅਰਥ ਸਿਰਫ ਅੱਖਰੀ ਮੈਂ ਕਰ ਰਿਹਾ। ਜਿੱਤਾ ਰੰਧਾਵਾ ਭਲਾ ਹੈ, ਰੰਧਾਵੇ ਗੋਤ ਆਪ ਸਾਰੇ ਜਾਣਦੇ ਹੋ, ਇਹ ਦੋਨੋਂ ਹੀ ਰੰਧਾਵੇ ਸਨ। ਜਿੱਤਾ ਵੀ ਰੰਧਾਵਾ ਹੈ ਅਤੇ ਬਾਬਾ ਬੁੱਢਾ ਸਾਹਿਬ ਜੀ ਇਹ ਵੀ ਰੰਧਾਵੇ ਨੇ। ਇੱਕ ਲਈ ਸ਼ਬਦ ਵਰਤਿਆ ਭਲਾ ਹੈ ਅਤੇ ਦੂਸਰਿਆਂ ਲਈ ਵਰਤਿਆ ਹੈ ਬੂੜਾ ਬੁੱਢਾ, ਇੱਕ ਮਨ ਧਿਆਵੈ, ਇਹ ਇੱਕ ਮਨ ਇਕਾਗਰ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਦੇ ਨੇ। ਹੁਣ ਇਸ ਤੋਂ ਅੱਗੇ ਜਿਹੜੇ ਸਿੱਖ ਨੇ, ਫਿਰਨਾ ਖਹਿਰਾ, ਫਿਰਨਾ ਨਾਮ ਹੈ ਅਤੇ ਖਹਿਰਾ ਉਹਨਾਂ ਦੀ ਗੋਤ ਹੈ। ਅਗਲਾ ਸ਼ਬਦ ਹੈ ਜੋਧ ਸਿੱਖ। ਹੁਣ ਇਸ ਤੋਂ ਅੱਗੇ ਸਿੱਖ ਦਾ ਨਾਮ ਹੈ ਜੋਧ, ਯਾਦ ਰੱਖਿਓ। ਜੋਧ ਤੱਕ ਜਿਹੜੇ ਸਿੱਖ ਨੇ ਇਹ ਸਿਰਫ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਆ। ਜਿਹੜਾ ਅਗਲਾ ਸ਼ਬਦ ਹੋਣਾ ਹੈ ਜੀ ਵਾਈ ਗੁਰਸੇਵ ਸਮਾਵੈ, ਅਸਲ 'ਚ ਇਹਨਾਂ ਦਾ ਨਾਮ ਹੈ ਭਾਈ ਜੀਵਾ, ਇਹ ਸਿੱਖ ਗੁਰੂ ਅੰਗਦ ਦੇਵ ਜੀ ਦੇ ਵੇਲੇ ਹੋਏ ਆ। ਇਸ ਕਰਕੇ ਮੈਂ ਜ਼ਿਕਰ ਕਰਾਂਗਾ ਕਿ ਇਸ ਵਿੱਚ ਚਾਰ ਸਿੱਖ, ਭਾਈ ਜਿੱਤਾ ਜੀ, ਬਾਬਾ ਬੁੱਢਾ ਜੀ, ਫਿਰਨਾ ਖਹਿਰਾ ਅਤੇ ਜੋਧ। ਇਹਨਾਂ ਚਾਰ ਸਿੱਖਾਂ ਦੇ ਜੀਵਨ ਨਾਲ ਆਪਾਂ ਇਸ ਸਿੱਖਾਂ ਦੀ ਜਿਹੜੀ ਨਾਮਾਵਲੀ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸਿੱਖ ਨੇ ਉਹਨਾਂ ਦੀ ਸੰਖੇਪ ਜਿਹੀ ਵਿਆਖਿਆ ਸੰਪੂਰਨ ਕਰ ਸਕਾਂਗੇ। ਆਪ ਅਸੀਸ ਬਖਸ਼ੋ, ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਆਪ ਜੀ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਸਤਿਗੁਰੂ ਤਰਸ ਕਰਕੇ ਹਿਰਦੇ ਦੀ ਨਿਮਰਤਾ ਗਰੀਬੀ ਇਕਾਗਰਤਾ ਬਖਸ਼ ਕੇ ਵਿਚਾਰ ਕਰਾ ਲਵੋ। ਭਾਵਾਂ ਕਿ ਅੱਜ ਥੋੜ੍ਹਾ ਜਿਹਾ ਗਲਾ ਕੱਲ੍ਹ ਸੰਧਿਆ ਤੋਂ ਬਾਅਦ ਦਾ ਖੁਸ਼ਕ ਜਾਂ ਤੰਗ ਕਰ ਰਿਹਾ ਹੈ, ਪਰ ਇੱਛਾ ਹੈ ਮਾਲਕ ਤੇਰੇ ਇਹਨਾਂ ਸਿੱਖਾਂ ਦੀ ਭੈ ਭਾਵਨੀ ਸਹਿਤ ਵਿਆਖਿਆ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਮ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਜਿੱਤਾ ਜੀ ਜਿਹੜੇ ਹੋਏ ਨੇ ਇਹ ਪੱਖੋ ਕੇ ਪਿੰਡ ਦੇ ਰਹਿਣ ਵਾਲੇ ਸਨ, ਤੇ ਉਸ ਪਿੰਡ ਦਾ ਨਾਮ ਵੀ ਸੀ ਪੱਖੋ ਕੇ ਰੰਧਾਵੇ, ਡੇਰਾ ਬਾਬਾ ਨਾਨਕ ਸਾਹਿਬ ਜੀ ਦੇ ਨਜ਼ਦੀਕ। ਇਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਆ। ਜਨਮ ਸਾਖੀਆਂ ਵਿੱਚ ਇਹਨਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਵਿਚਰਨ ਦਾ ਵੀ ਆਉਂਦਾ ਹੈ। ਪਰ ਇੱਥੇ ਸਿਰ ਮੈਂ ਬੇਨਤੀ ਕਰਨੀ ਹੈ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਆ ਅਤੇ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਬੇਨਤੀ ਕਰਦੇ ਆ। ਅਤੇ ਇਹਨਾਂ ਦਾ ਪ੍ਰਸੰਗ ਬਹੁਤ ਲੰਬੇਰਾ, ਉਹਦੇ ਵਿੱਚ ਬਹੁਤ ਜ਼ਿਆਦਾ ਵਿਦਾਂਤ ਦੀ ਵਿਆਖਿਆ ਬਹੁਤ ਹੋਈ ਹੈ। ਮੈਂ ਥੋੜ੍ਹਾ ਜਿਹਾ ਸੰਖੇਪ ਪੰਜਾਬੀ ਸ਼ਬਦ ਵਰਤਾਂਗਾ ਕਿਉਂਕਿ ਤਾਂ ਜੋ ਸਰਲ ਜੀ ਗੱਲ ਸਮਝ ਪੈ ਜਾਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਆਉਂਦੇ ਆ ਅਤੇ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਆ ਇਹਨਾਂ 'ਤੇ। ਉੱਥੇ ਹਜ਼ੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਜਿੱਤਾ ਆ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਜੋਗੀ ਲੋਕ ਯੋਗ ਦੀ ਬੜੀ ਗੱਲ ਕਰਦੇ ਆ ਅਤੇ ਤੁਸੀਂ ਇੱਕ ਕਿਰਪਾ ਕਰੋ, ਸਾਨੂੰ ਯੋਗ ਦੇ ਸੰਬੰਧ ਵਿੱਚ ਦੱਸੋ। ਗੁਰੂ ਸਾਹਿਬ ਉੱਤੇ ਸ਼ਬਦ ਵਰਤਦੇ ਨੇ ਭਾਈ ਜਿੱਤਾ, ਇੱਕ ਕਸ਼ਟ ਯੋਗ ਹੈ, ਇੱਕ ਸਹਿਜ ਯੋਗ ਹੈ। ਚਲੋ ਉਹਦੇ ਲਈ ਹੱਠ ਯੋਗ ਸ਼ਬਦ ਵਰਤੀਂਦਾ ਹੈ, ਸਹਿਜ ਯੋਗ ਹੈ। ਉਸ ਵਿੱਚ ਗੁਰੂ ਜੀ ਯਮ, ਨੇਮ, ਧਿਆਨ, ਧਾਰਨਾ, ਅਸਥਾਨ, ਇਹ ਸਾਰੀ ਡਿਟੇਲ ਜਿਹੜੀ ਵਿਦਾਂਤ ਵਿੱਚ ਹੈ ਇਹ ਸਤਿਗੁਰੂ ਜੀ ਉਹਨੂੰ ਸਮਝਾਉਂਦੇ ਆ। ਪਰ ਉਹ ਸੁਣਨ ਤੋਂ ਬਾਅਦ ਇਹ ਬੇਨਤੀ ਕਰਦਾ, ਮਹਾਰਾਜ ਤੁਸੀਂ ਇਹ ਕਿਰਪਾ ਕਰੋ, ਮੈਨੂੰ ਇਹ ਸਮਝਾ ਦਿਓ ਜੱਟ ਬੁੱਧੀ ਮੇਰੀ। ਵੇਖੋ ਜੋ ਸ਼ਬਦ ਉੱਥੇ ਲਿਖੇ, ਮੈਂ ਪਿੰਡ 'ਚ ਰਹਿਣ ਵਾਲਾ, ਮੈਨੂੰ ਸਰਲ ਸ਼ਬਦਾਂ ਸਮਝਾਓ। ਅਤੇ ਮਹਾਰਾਜ ਕਹਿੰਦੇ ਨੇ, ਅਜਿੱਤਿਆ ਚੇਤੇ ਰੱਖੀ ਸਾਡੇ ਘਰ 'ਚ ਪ੍ਰੇਮਾ ਭਗਤੀ ਅਤੇ ਸਹਿਯੋਗ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਉੱਥੇ ਫਿਰ ਸਤਿਗੁਰੂ ਜੋ ਉਪਦੇਸ਼ ਦਿੰਦੇ ਆ ਇਹਨੂੰ, ਮੈਂ ਬੜੇ ਸਰਲ ਸ਼ਬਦਾਂ 'ਚ ਸੰਖੇਪ, ਸਭ ਤੋਂ ਪਹਿਲਾਂ ਦਾਤਾਰ ਜੀ ਬਚਨ ਕਰਦੇ ਆ ਕਿ ਪ੍ਰੇਮਾ ਭਗਤੀ ਅਤੇ ਸਹਿਯੋਗ। ਹਜ਼ੂਰ ਫਰਮਾਉਂਦੇ ਆ ਕਿ ਸਭ ਤੋਂ ਪਹਿਲਾਂ ਜਿੱਤਿਆ ਅਹਿੰਸਾ ਨੂੰ ਆਪਣੇ ਅੰਦਰ ਧਾਰਨ ਕਰਨਾ। ਹੁਣ ਇਸ ਲਫ਼ਜ਼ ਨੂੰ ਸੁਣਿਓ, ਇੱਕ ਸ਼ਬਦ ਏ ਹਿੰਸਾ, ਇੱਕ ਸ਼ਬਦ ਏ ਅਹਿੰਸਾ। ਮਹਾਰਾਜ ਕਹਿੰਦੇ ਨੇ ਅਹਿੰਸਾ ਨੂੰ ਧਾਰਨ ਕਰਨਾ। ਪੁੱਛਦਾ ਮਹਾਰਾਜ ਇਹ ਕੀ, ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿੱਤਿਆ ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਆਪਾਂ ਉਹਦੇ ਤੋਂ ਨਿਰਲੇਪ ਰਹਿਣਾ। ਮਹਾਰਾਜ ਤਿੰਨ ਤਰ੍ਹਾਂ ਦੀ ਕਿਵੇਂ? ਸਤਿਗੁਰੂ ਕਹਿੰਦੇ ਆ ਇੱਕ ਹਿੰਸਾ ਉਹ ਵੇ ਕਿ ਜਦੋਂ ਬੰਦਾ ਆਪਣੇ ਮਨ ਕਰਕੇ ਕਿਸੇ ਦਾ ਬੁਰਾ ਹੀ ਸੋਚੀ ਜਾਂਦਾ ਹੈ। ਫਿਰ ਬੇਨਤੀ ਸੁਣੋ, ਇਹ ਹੈ ਹਿੰਸਾ, ਭਾਵੇਂ ਕਿਸੇ ਨੂੰ ਪਤਾ ਨਾ ਲੱਗੇ, ਸਿਰਫ ਉਹਦੇ ਬਾਰੇ ਮਾੜਾ ਹੀ ਸੋਚੀ ਜਾਣਾ, ਇਹਦਾ ਨੁਕਸਾਨ ਹੋ ਜਾਏ, ਇਹ ਬੰਦੇ ਦਾ ਆਹ ਬੁਰਾ ਹੋ ਜਾਏ। ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਭਾਈ ਜਿੱਤਿਆ ਕਿਸੇ ਦੇ ਪ੍ਰਤੀ ਮਨ ਵਿੱਚ ਉਹਦੇ ਨੁਕਸਾਨ ਬਾਰੇ ਸੋਚਦਾ, ਬੁਰਾ ਸੋਚਦਾ, ਇਹ ਹਿੰਸਾ ਹੈ। ਐਸੇ ਕਰਮ ਕਰਨ ਵਾਲੇ ਦਾ ਅੰਦਰ ਕਦੀ ਨਾਮ ਵਿੱਚ ਨਹੀਂ ਟਿਕਦਾ ਹੁੰਦਾ। ਦੇਖੋ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਇੱਕ ਵਚਨ ਕਿਹਾ, ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹਦਾ ਮਤਲਬ ਤੂੰ ਕਿਸੇ ਦਾ ਬੁਰਾ ਚਿਤਵਰਿਆ ਨਾ, ਮੰਨ ਲਓ ਤੂੰ ਬੁਰਾ ਚਿਤਵਨਾ ਪਿਆ, ਅਤੇ ਮਹਾਰਾਜ ਕਹਿੰਦੇ ਆ ਇਹਦੇ ਨਾਲ, ਇਹ ਇੱਕ ਮਨ ਦੀ ਹਿੰਸਾ ਹੈ, ਇਸ ਨਾਲ ਮਨ ਕਦੀ ਟਿਕੇਗਾ ਨਹੀਂ, ਇਹ ਤੜਫਦਾ ਹੀ ਰਹੇਗਾ। ਇਹਨੂੰ ਸਤਿਗੁਰੂ ਨੇ ਇਸੇ ਕਰਕੇ, ਗੁਰਮੁਖੋ ਸਾਡੀ ਜਿਹੜੀ ਦਾਤਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ, ਜਦੋਂ ਅਰਦਾਸ ਦੀ ਸ਼ਬਦਾਵਲੀ ਸਾਡੇ ਗੁਰਮੁਖਾਂ ਨੇ ਬਣਾਈ ਅਤੇ ਇਸ ਵਿੱਚ ਅਖੀਰ 'ਤੇ ਨਾ ਇੱਕ ਸ਼ਬਦ ਕਹਿ ਕੇ ਉਹਨਾਂ ਸਭ ਕੁਝ ਇਹਦੇ ਵਿੱਚ ਹੀ ਬੰਦ ਕਰ ਦਿੱਤਾ। ਉਹ ਸ਼ਬਦ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਦਾ ਮਤਲਬ ਮਨ ਕਰਕੇ ਤੂੰ ਭਲਾ ਮੰਗ। ਪਹਿਲੀ ਹਿੰਸਾ ਹੈ ਮਨ ਕਰਕੇ ਬੁਰਾ ਚਿਤਵਨਾ। ਦੂਸਰਾ ਸ਼ਬਦ ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਆ ਦੂਸਰੀ ਹਿੰਸਾ ਹੈ ਕਿ ਬੰਦਾ ਆਪਣੀ ਜ਼ਬਾਨ ਦੇ ਨਾਲ ਕਿਸੇ ਦੇ ਅੰਦਰ ਨੂੰ ਤੋੜਨ ਦਾ ਯਤਨ ਕਰੇ, ਇਹ ਵੀ ਹਿੰਸਾ ਹੈ। ਇਹਨੂੰ ਅਸੀਂ ਸ਼ਬਦ ਵਰਤਾਂਗੇ ਕਿ ਇਹ ਜ਼ਬਾਨ ਨਾਲ ਕਿਸੇ ਦਾ ਅੰਦਰ, ਮੰਨ ਲਓ ਫਿੱਕਾ ਹੀ ਬੋਲ ਦੇਣਾ, ਮਾੜਾ ਝੂਠ ਕਰੋ ਚ ਬੋਲਣਾ। ਮਹਾਰਾਜ ਕਹਿੰਦੇ ਨੇ ਲੋਕ ਜ਼ਬਾਨ ਕਰਕੇ ਵੀ ਹਿੰਸਾ ਕਰਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਮੁਖੋ ਇਸ ਦੀ ਮਹਾਰਾਜ ਨੇ ਬਕਾਇਦਾ ਕਿਹਾ ਕਿ ਜਿਹੜਾ ਬੰਦਾ ਜ਼ਬਾਨ ਨਾਲ ਕਿਸੇ ਦੇ ਅੰਦਰ ਨੂੰ ਸਾੜਦਾ, ਇੱਕ ਗੱਲ ਉਹ ਯਾਦ ਰੱਖੇ, ਉਹਦਾ ਆਪਣਾ ਅੰਦਰ ਖੁਦ ਸੜਿਆ ਹੋਇਆ, ਜਿਹੜਾ ਕਿਸੇ ਨੂੰ ਫਿੱਕਾ ਬੋਲਦਾ ਉਹਦਾ ਤਨ ਮਨ ਜ਼ਬਾਨ ਸਾਰੇ ਫਿੱਕੇ ਹੀ ਰਹਿੰਦੇ ਆ। ਮਹਾਰਾਜ ਦਾ ਬਚਨ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ। ਮਹਾਰਾਜ ਕਿਸੇ ਨੂੰ ਫਿੱਕਾ ਕਿਹਾ ਜਾਂਦਾ, ਇਸੇ ਨੂੰ ਗੁਰਦੇਵ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਿ ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਏ, ਮਾਨਕ ਸਭ ਅਮੋਲਵੇਂ। ਬਾਬਾ ਫਰੀਦ ਜੀ, ਸਭਨਾ ਮਨ ਮਾਨਕ, ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਪਰਮਾਤਮਾ ਮਾਨਕ ਰੂਪ ਆਪ ਵਰਤਦਾ ਪਿਆ। ਠਾਹਣ ਮੂਲ ਮਚਾਂਗਵਾ, ਕਿਸੇ ਦੇ ਅੰਦਰ ਫਿੱਕੇ ਬੋਲ ਬੋਲ ਕੇ ਅੰਦਰ ਨੂੰ ਢਾਹ ਨਾ। ਸਭਨਾ ਮਨ ਮਾਨਕ, ਠਾਹਣ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਤਾਂ ਹਿਆਓ ਨਾ ਠਾਹੇ, ਕਹੀ ਦਾ ਕਿਸੇ ਦੇ ਹਿਰਦੇ ਨੂੰ ਬੋਲ ਕੇ ਤੋੜ ਨਾ। ਬੇਨਤੀ ਕਰਾਂ, ਇਹ ਈਰਖਾ 'ਚੋਂ ਨਿਕਲਦੇ ਸ਼ਬਦ ਨੇ, ਇਹਨਾਂ ਦੀ ਜੜ ਈਰਖਾ ਹੈ। ਮਨ ਕਰਕੇ ਬੁਰਾ ਚਿਤਮਨਾ ਖਿੰਸਾ, ਬੜੇ ਸਰਲ, ਕਿਉਂਕਿ ਬੜਾ ਡਿਟੇਲ ਨਾਲ ਇਹ ਜੀ, ਇਹ ਤਾਂ ਕਈ ਦਿਨ ਚਾਹੀਦੇ ਸਨ ਭਾਈ ਅਜਿੱਤੇ ਨੂੰ ਜਿਹੜਾ ਉਪਦੇਸ਼ ਦਿੱਤਾ। ਦੂਸਰਾ, ਜ਼ਬਾਨ ਕਰਕੇ ਹਿੰਸਾ, ਅਤੇ ਤੀਸਰਾ ਮਹਾਰਾਜ ਕਹਿੰਦੇ ਨੇ ਸਰੀਰਕ ਤੌਰ 'ਤੇ, ਫਿਜ਼ੀਕਲ ਤੌਰ 'ਤੇ ਮਾਰਨਾ। ਹੁਣ ਮਨ 'ਚ ਬੜੇ ਸਵਾਲ ਉੱਠਣਗੇ ਵੀ ਅਸੀਂ ਸ਼ਸਤਰਧਾਰੀ ਹਾਂ, ਪਰ ਯਾਦ ਰੱਖਿਓ, ਸਿੱਖ ਦਾ ਸ਼ਸਤਰ ਹਿੰਸਾ ਫੈਲਾਉਣ ਵਾਸਤੇ ਨਹੀਂ। ਸਿੱਖ ਜਦੋਂ ਸ਼ਸਤਰ ਚੁੱਕਦਾ, ਉਹ ਹਿੰਸਾ ਨੂੰ ਰੋਕਣ ਵਾਸਤੇ ਚੁੱਕਦਾ ਹੈ, ਉਹ ਜ਼ੁਲਮ ਕਰਨ ਵਾਸਤੇ ਨਹੀਂ। ਪਰ ਮੰਨ ਲਓ ਕਿਸੇ ਕੋਲ ਤਾਕਤ ਆ ਜਾਏ, ਐਵੇਂ ਉਹ ਜਣੇ ਖਾਣੇ ਉੱਤੇ ਰੋਬ ਝਾੜੀ ਜਾਏ, ਉਹਨੂੰ ਮਾਰਨਾ ਸ਼ੁਰੂ ਕਰਦਾ, ਕੁੱਟਣਾ ਸ਼ੁਰੂ ਕਰਦਾ। ਮਹਾਰਾਜ ਕਹਿੰਦੇ ਜਿੱਤਿਆ, ਸਭ ਤੋਂ ਪਹਿਲਾਂ ਇਹ ਤਿੰਨ ਗੱਲਾਂ ਚੇਤੇ ਰੱਖਿਓ, ਮਨ ਤਾਂ ਟਿਕੇਗਾ। ਹੁਣ ਇਸ ਤੋਂ ਅਗਲਾ ਜਿਹੜਾ ਬਚਨ ਹੈ, ਉਸ ਵਿੱਚ ਗੁਰੂ ਜੀ ਕਹਿੰਦੇ ਆ ਕਿ ਅੱਠ ਤਰ੍ਹਾਂ ਦਾ ਕਾਮ ਹੈ, ਉਹਦੇ 'ਤੇ ਕੰਟਰੋਲ ਪਾਉਣਾ, ਇਹ ਸਹਿਜ ਯੋਗ ਹੈ। ਉਸਦੀ ਪੂਰੀ ਡਿਟੇਲ ਦਿੱਤੀ। ਉਸ ਵਿੱਚ ਇਹ ਇਕੱਲਾ ਨਹੀਂ ਵੀ ਉਹ ਮਰਦ ਜਾਮੇ ਨੂੰ ਕਿਹਾ, ਇਸਤਰੀਆਂ ਲਈ ਵੀ ਵਰਤਿਆ ਸ਼ਬਦ, ਅੱਖਾਂ ਨਾਲ ਰੂਪ ਦੇਖਣਾ, ਮਨ 'ਚ ਮਲੀਨ ਫੁਰਨੇ ਬਣਾਉਣੇ, ਕਾਮ ਵਾਸ਼ਨਾ ਦੀਆਂ ਬਾਤਾਂ ਕਰਨੀਆਂ, ਕਾਮ ਵਾਸ਼ਨਾ ਦੀਆਂ ਬਾਤਾਂ ਸੁਣਨੀਆਂ, ਆਪਣੇ ਅੰਦਰ ਨੂੰ ਮਲੀਨਤਾ 'ਚ ਰੱਖਣਾ, ਪਰ ਤਨ ਗਾਮੀ ਹੋ ਜਾਣਾ। ਮਹਾਰਾਜ ਨੇ ਕਿਹਾ ਇਹ ਹਰ ਤਰ੍ਹਾਂ ਦੀ ਜਿਹੜੀ ਵਾਸ਼ਨਾ ਹੈ, ਇਹਦੇ ਉੱਤੇ ਧਾਰਨ, ਇਹਨੂੰ ਰੋਕ ਲਵੇ, ਇਹ ਇੱਕ ਬ੍ਰਹਮਚਰਜ ਹੈ। ਉਸ ਤੋਂ ਬਾਅਦ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਤਿਆ, ਖਿਮਾ ਵਰਗਾ ਗੁਣ ਕੋਈ ਨਹੀਂ। ਤਾਕਤ ਹੋਵੇ ਕਿਸੇ ਨੂੰ ਮਾਫ਼ ਕਰ ਦੇਣਾ, ਇਹ ਬੜਾ ਵੱਡਾ ਗੁਣ ਹੈ। ਅਗਲਾ ਸ਼ਬਦ ਕਿਹਾ ਜਿੱਤਿਆ, ਧੀਰਜ ਰੱਖੀਏ ਅਤੇ ਮੰਜ਼ਿਲ ਮਿਲਦੀ ਹੁੰਦੀ ਹੈ। ਇਹ ਸਾਰੇ ਬਚਨ ਹੁੰਦੇ। ਮੈਨੂੰ ਇੰਝ ਲੱਗਾ ਕਿ ਜਿਵੇਂ ਭਾਈ ਜਿੱਤੇ ਨੂੰ ਗੁਰੂ ਨਾਨਕ ਸਾਹਿਬ ਆਪਣੇ ਜਪ ਦੀ 78ਵੀਂ ਪੌੜੀ ਪੈ ਸੁਣਾਉਂਦੇ ਆ ਕਿ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ। ਮਹਾਰਾਜ ਸ਼ਬਦ ਵਰਤ ਰਿਹਾ ਇੱਥੇ, ਕਹਿੰਦੇ ਦੇਖ ਕਿ ਧੀਰਜ ਰੱਖਣਾ, ਅਤੇ ਜਿਹੜੇ ਧੀਰਜ ਰੱਖਦੇ ਨੇ ਉਹ ਮੰਜ਼ਿਲ 'ਤੇ ਪਹੁੰਚਦੇ ਆ। ਮਹਾਰਾਜ ਕਹਿੰਦੇ ਧਰਤੀ 'ਚ ਬੀਜ ਬੀਜ ਦਈਏ ਅਤੇ ਕਾਲੇ ਪੈ ਕੇ ਦੂਸਰੇ ਦੇ ਨੂੰ ਪੱਟ ਕੇ ਦੇਖਣ ਆ ਜਾਈਏ, ਰੁੱਖ ਬਣਿਆ ਕਿ ਨਹੀਂ। ਵੇਟ ਕਰੋ, ਇੰਤਜ਼ਾਰ ਕਰੋ, ਧੀਰਜ ਨਾਲ ਫਲਦਾਰ ਰੁੱਖ ਬਣ ਜਾਂਦਾ ਹੈ, ਧੀਰਜ ਨਾਲ ਬੰਦਾ ਆਪਣੇ ਮੁਕਾਮ 'ਤੇ ਪਹੁੰਚਦਾ ਹੈ। ਮਹਾਰਾਜ ਕਹਿੰਦੇ ਧੀਰਜ ਧਾਰਨ ਕਰਨਾ। ਉਸ ਤੋਂ ਅਗਲਾ ਸ਼ਬਦ ਕਿਹਾ ਸੰਤੋਖ। ਸੰਤੋਖ ਦਾ ਅਰਥ ਮਜਬੂਰੀ ਨਹੀਂ ਕੀਤਾ। ਮੰਨ ਲਓ ਮੇਰਾ ਹੱਥ ਨਹੀਂ ਪਹੁੰਚਦਾ, ਜੋ ਕੁਝ ਮਿਲਿਆ ਮੈਂ ਕਹਿ ਦਿੱਤਾ ਪਰਮਾਤਮਾ, ਇਹ ਮੈਂ ਇਹਦੇ 'ਚ ਹੀ ਸਬਰ ਕਰ ਲਿਆ। ਕਈ ਵਾਰੀ ਸਬਰ ਬੰਦਾ ਉਲਾਮੇ ਦੇ ਰੂਪ 'ਚ ਵੀ ਲੈ ਜਾਂਦਾ, ਕਹਿੰਦਾ ਜਦ ਜੀ ਅਸੀਂ ਸਬਰ ਕਰ ਲਏ। ਨਹੀਂ ਪਿਆਰਿਓ, ਸਬਰ ਮਹਾਰਾਜ ਕਹਿੰਦੇ ਆ ਇਸ ਤਰ੍ਹਾਂ ਹੈ ਕਿ ਜੋ ਕੁਝ ਵੀ ਵਾਪਰੇ, ਸੱਚ ਇਹ ਵੇ ਉਹਨੂੰ ਖਿੜੇ ਮੱਥੇ ਅੰਤਰ ਆਤਮੇ ਤੋਂ ਆਨੰਦ ਨਾਲ ਸਵੀਕਾਰ ਕਰ ਲੈਣਾ। ਜਿਹਨੂੰ ਬਾਣੀ 'ਚ ਮਹਾਰਾਜ ਜੀ ਨੇ ਕਿਹਾ ਕਿ ਜੇ ਸੁਖ ਦੇਹ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਗੁਰਮੁਖੋ ਆਖ ਹੈ ਸੰਤੋਖ। ਮਹਾਰਾਜ ਕਹਿੰਦੇ ਇੱਕ ਅੰਤਰ ਆਤਮੇ ਤੋਂ ਤ੍ਰਿਪਤ ਹੋ ਕੇ ਸੰਤੋਖ ਮੰਨਣਾ। ਇਸ ਤੋਂ ਅਗਲੇ ਮਹਾਰਾਜ ਕਹਿੰਦੇ ਨੇ ਕਿ ਸੋਚ, ਜਿਹਨੂੰ ਆਪਾਂ ਇਸ਼ਨਾਨ ਕਹਿੰਦੇ। ਭਾਈ ਜਿੱਤਿਆ, ਪੈ ਰਾਤ ਗਈ, ਇਸ਼ਨਾਨ ਕਰਨਾ ਸਹਿਯੋਗ ਹੈ, ਸਿਮਰਨ ਕਰਨਾ, ਪਰ ਇਸ ਤੋਂ ਅੱਗੇ ਇਸ਼ਨਾਨ ਹੈ ਕਿ ਆਪਣੇ ਮਨ ਦੀ ਮੈਲ ਨੂੰ ਲਾਹਣ ਲਈ ਬਾਣੀ ਅਤੇ ਰੱਬ ਦੇ ਨਾਮ ਦਾ ਆਸਰਾ ਲੈਣਾ। ਜਿਵੇਂ ਪਾਣੀ ਨਾਲ ਤੇਰੇ ਤਨ ਦੀ ਮੈਲ ਉਤਰੇਗੀ, ਜਿੰਨਾ ਬਾਣੀ ਨਾਲ ਜੁੜੇਗਾ ਇੰਨੀ ਮਨ ਦੇ ਮੈਲੇ ਫੁਰਨਿਆਂ ਦੀ ਮੈਲ ਉਤਰ ਜਾਏਗੀ। ਮਹਾਰਾਜ ਸ਼ਬਦ ਵਰਤ ਰਿਹਾ। ਹੁਣ ਇਸ ਤੋਂ ਅੱਗੇ ਗੁਰੂ ਸਾਹਿਬ ਕਹਿੰਦੇ ਆ ਦਾਨ। ਕਹਿੰਦੇ ਲੋੜਵੰਦ ਦੇ ਮੂੰਹ 'ਚ ਪਾਉਣਾ ਇਦੋਂ ਵੱਡਾ ਕੋਈ ਦਾਨ ਨਹੀਂ ਹੋ। ਅਗਲਾ ਸ਼ਬਦ ਵਰਤਿਆ ਅਸਮੇਦ ਜੱਗ। ਆਪ ਨੂੰ ਪਤਾ ਹੋਵੇ ਅਸਮੇਦ ਜੱਗ ਪਹਿਲਾਂ ਲੋਕ ਕਰਦੇ ਸਨ ਘੋੜਿਆਂ। ਕਹਿੰਦੇ ਜਿੰਨੇ ਕਦਮ ਤੂੰ ਸੰਗਤ ਵਿੱਚ ਚੱਲ ਕੇ ਜਾਏਗਾ ਇੱਕ ਇੱਕ ਕਦਮ ਜਿਹੜਾ ਅਸਮੇਦ ਜੱਗ ਦਾ ਫਲ ਹੋਵੇਗਾ। ਮਹਾਰਾਜ ਸ਼ਬਦ ਵਰਤ ਰਿਹਾ ਕਿ ਉੱਥੇ ਜੱਗ ਵਿੱਚ ਘਿਓ ਹਵਨ ਵਿੱਚ ਪਾਇਆ ਜਾਂਦਾ। ਕਹਿੰਦੇ ਇੱਥੇ ਗਿਆਨ ਦਾ ਅਗਨੀ ਬਾਲ ਕੇ ਆਪਣੀ ਅਗਿਆਨਤਾ ਦੀ ਸਮੱਗਰੀ ਵਿੱਚ ਪਾ ਦੇ, ਸੱਚ ਇਹ ਵੇ ਅਗਿਆਨਤਾ ਖਤਮ ਹੋ ਜਾਏਗੀ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਮਹਾਰਾਜ ਨੇ ਇੱਕ ਹੀ ਗੱਲ ਸਮਝਾਈ, ਭਾਈ ਜਿੱਤੇ ਨੇ ਸਮਝ ਲਈ ਅਤੇ ਮਹਾਰਾਜ ਨੂੰ ਫਿਰ ਅਖੀਰ 'ਤੇ ਕਹਿੰਦਾ ਕਿ ਮਹਾਰਾਜ ਇੱਕ ਕਿਰਪਾ ਕਰੋ। ਗੁਰੂ ਜੀ ਕਹਿੰਦੇ ਦੱਸੋ ਕਿ ਇੱਕ ਤਾਂ ਜੋ ਆਪ ਨੇ ਕਿਹਾ ਮੈਂ ਇਹਨੂੰ ਜ਼ਿੰਦਗੀ 'ਚ ਕਮਾ ਸਕਾਂ। ਅਗਲਾ ਸ਼ਬਦ ਸੁਣਿਓ, ਕਹਿੰਦੇ ਬਸ ਇੱਕ ਮੇਰੇ 'ਤੇ ਮੇਰੇ ਕਰ ਦਿਓ, ਤੇਰਾ ਹੁਕਮ, ਤੇਰਾ ਭਾਣਾ, ਤੇਰੀ ਰਜ਼ਾ, ਜੋ ਕੁਝ ਵੀ ਵਾਪਰੇ ਮੈਂ ਸਾਰੀ ਜ਼ਿੰਦਗੀ ਕਦੀ ਉਸ ਰਜ਼ਾ ਹੁਕਮ ਅਤੇ ਭਾਣੇ ਦੇ ਵਿਰੋਧ ਵਿੱਚ ਫੁਰਨਾ ਵੀ ਨਾ ਬਣਾਵਾਂ, ਬਸ ਮੈਨੂੰ ਹੁਕਮੀ ਬੰਦਾ ਬਣਨ ਦੀ ਜਾਚ ਦੱਸ ਦਿਓ, ਇਹ ਕਿਰਪਾ ਕਰੋ। ਕਹਿੰਦੇ ਅਜਿੱਤੇ ਦੇ ਜਦੋਂ ਇਹ ਸ਼ਬਦ ਮੁੱਕਿਆ ਅਤੇ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਜਿੱਤਿਆ ਜਾਂ ਤੇਰੇ ਪਿੱਛੇ ਕਈ ਹੋਰ ਤਰਨਗੇ, ਤੇਰੇ ਪਿੱਛੇ ਕਈ ਹੋਰਨਾਂ ਦਾ ਪਾਰ ਉਤਾਰਾ ਹੋਵੇਗਾ। ਇਹ ਭਾਈ ਅਜਿੱਤਾ ਰੰਧਾਵਾ ਹੈ ਜਿਹਨੂੰ ਯਮ ਨੇਮ ਧਿਆਨ ਧਾਰਨਾ ਇਸ ਸੰਬੰਧੀ ਗੁਰਦੇਵ ਜੀ ਨੇ ਡਿਟੇਲ ਨਾਲ ਸਮਝਾਇਆ, ਪਰ ਉਹਨੂੰ ਦੈਵੀ ਗੁਣਾਂ ਵੱਲ, ਸਹਿਜ ਯੋਗ ਪ੍ਰੇਮਾ ਭਗਤੀ ਵੱਲ,